ਵਾਰ 37 ਪੌੜੀ 11 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਜ਼ਿਕਰ ਕੀਤਾ, ਉਹੀ ਹੀ ਸ਼ਬਦ ਨੇ ਕਿ ਮਾਤਾ ਉਪਕਾਰ ਅਤੇ ਜਿਹੜੇ ਪੁੱਤਰ ਨੇ, ਔਲਾਦ ਹੈ ਜਿਹੜੀ, ਉਹ ਜੇ ਮਾਂ ਪਿਓ ਦੇ ਕੀਤੇ ਉਪਕਾਰਾਂ ਨੂੰ, ਭਲੇ ਨੂੰ ਵਿਸਾਰ ਦੇਣ ਤਾਂ ਕੈਸੀ ਜ਼ਿੰਦਗੀ ਹੈ, ਉਸਦਾ ਵਰਣਨ ਕਰਦੇ ਨੇ। ਮਾਤਾ ਪਿਤਾ ਆਨੰਦ ਵਿੱਚ, ਪੁੱਤੈ ਦੀ ਕੁੜਮਾਈ ਹੋਈ, ਰਹਸੀ ਅੰਗ ਨ ਮਾਵਈ, ਗਾਵੈ ਸੋਹੇ ਲੜੇ ਸੁਖ ਹੋਈ। ਵਿਗਸੀ ਪੁੱਤਰ ਵਿਆਹੀਐ, ਘੋੜੀ ਲਾਵਾਂ ਗਾਮ ਭਲੋਈ, ਸੁੱਖਾਂ ਸੁੱਖੈ ਮਾਵੜੀ, ਪੁੱਤ ਨੂੰਹ ਦਾ ਮੇਲ ਅਲੋਈ। ਨੂੰਹ ਨਿਤ ਕੰਤ ਕੁਮੰਤ ਦੇ, ਵਿਹਰੇ ਹੋਵਣ ਸੱਸ ਵਿਗੋਈ। ਲੱਖ ਉਪਕਾਰ ਵਿਸਾਰ ਕੈ, ਪੁੱਤ ਕਪੁੱਤ ਚੱਕੀ ਉੱਠ ਝੋਈ। ਹੋਵੈ ਸਰਵਣ ਵਿਰਲਾ ਕੋਈ, ਹੋਵੈ ਸਰਵਣ ਵਿਰਲਾ ਕੋਈ। ਪੁੱਤ ਤੇ ਸਾਧ ਸੰਗਤ ਸਾਰੀਆਂ ਮਾਵਾਂ ਨੇ ਜੰਮੇ, ਜਿੰਨੇ ਧਰਤੀ ਤੇ ਪੈਦਾ ਹੋਏ ਜੀਵ ਸਾਰਿਆਂ ਦੀਆਂ ਮਾਵਾਂ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਹੜੇ ਬਚਨ ਵਰਤੇ ਆ, ਉਹ ਕਹਿੰਦੇ ਨੇ ਸਰਵਣ ਵਰਗਾ ਪੁੱਤਰ, ਹੋਵੇ ਸਰਵਣ ਵਿਰਲਾ ਕੋਈ। ਟਾਵੇਂ ਟਾਵੇਂ ਨੇ ਜਿਹੜੇ ਸਰਵਣ ਵਰਗੇ ਮਾਤਾ ਪਿਤਾ ਦੇ ਆਗਿਆਕਾਰ ਔਰ ਸਾਧ ਸੰਗਤ ਮਾਂ ਪਿਓ ਨੂੰ ਸੰਸਾਰ ਜਗਤ ਦੇ ਵਿੱਚ ਕਿਤੇ ਤਤੀ ਵਾਹ ਨਹੀਂ ਲੱਗਣ ਦਿੰਦੇ, ਸੇਵਾ ਕਰਦੇ ਨੇ ਮਾਂ ਪਿਓ ਦੀ। ਭਾਈ ਗੁਰਦਾਸ ਜੀ ਨੇ ਬਚਨ ਵਰਤੇ ਹੋਵੇ ਸਰਵਣ ਵਿਰਲਾ ਕੋਈ, ਕਿਤੇ ਕਿਤੇ ਨੇ ਟਾਵੇਂ ਟਾਵੇਂ ਨੇ ਬਚਨ ਵਰਤੇ, ਕਹਿਣ ਲੱਗੇ ਮਾਤਾ ਪਿਤਾ ਆਨੰਦ ਵਿੱਚ, ਪੁੱਤੈ ਦੀ ਕੁੜਮਾਈ ਹੋਈ। ਮਾਂ ਅਤੇ ਪਿਓ ਬੜੇ ਆਨੰਦ ਦੇ ਵਿੱਚ ਵਿਚਰਦੇ, ਬੜੇ ਖੁਸ਼ ਹੁੰਦੇ ਆ, ਕਦੋਂ ਜਦੋਂ ਪੁੱਤਰ ਦੀ ਮੰਗਣੀ ਹੁੰਦੀ ਹੈ, ਕੁੜਮਾਈ ਹੁੰਦੀ ਹੈ। ਹੁਣ ਕਿਤੇ ਪੁੱਤਰ ਦਾ ਰਿਸ਼ਤਾ ਹੋ ਗਿਆ ਤੇ ਆਹ ਲੜਕੀ ਮਿਲ ਗਈ ਹੈ ਸਾਨੂੰ ਬਈ, ਤੇ ਇਹਨਾਂ ਦੇ ਘਰ ਹੁਣ ਬੱਚੇ ਦੀ, ਲੜਕੇ ਦੀ ਕੁੜਮਾਈ ਕਰ ਦੇਣੀ, ਤਾਂ ਉਹ ਮੰਗਣੀ ਹੋ ਗਈ। ਤੇ ਮਾਂ ਪਿਓ ਭਾਈ ਗੁਰਦਾਸ ਜੀ ਕਹਿੰਦੇ ਬੜੇ ਆਨੰਦ ਦੇ ਵਿੱਚ, ਬੜੇ ਖੁਸ਼ ਨੇ ਵੀ ਸਾਡਾ ਪੁੱਤ ਹੁਣ ਮੰਗਿਆ ਗਿਆ, ਹੁਣ ਅਸੀਂ ਬੜੀਆਂ ਖੁਸ਼ੀਆਂ ਨਾਲ, ਖੇੜਿਆਂ ਨਾਲ ਖੁਸ਼ੀਆਂ ਮਨਾ ਮਨਾ ਕੇ ਆਪਣੇ ਪੁੱਤ ਦਾ ਵਿਆਹ ਕਰਾਂਗੇ। ਚਾਅ ਚੜ੍ਹਦਾ ਹੈ। ਰਹਿਸੀ ਅੰਗ ਨ ਮਾਵਈ, ਗਾਵੈ ਸੋਹੇ ਲੜੇ ਸੁਖ ਹੋਈ। ਕਹਿਣ ਲੱਗੇ ਖੁਸ਼ੀ ਨਾਲ ਜਿਹੜੀ ਮਾਂ ਹੈ ਨਾ, ਉਹ ਸਰੀਰ ਦੇ ਵਿੱਚ ਸਮਾਉਂਦੀ ਨਹੀਂ, ਚਾਹ ਚੜਿਆ ਕਿੱਡੀ ਤਕੜੀ ਉਹਨੂੰ ਖੁਸ਼ੀ ਚੜੀ ਹੈ। ਭਾਈ ਗੁਰਦਾਸ ਜੀ ਕਹਿੰਦੇ ਰਹੱਸੀ ਅੰਗ ਨਾ ਮਾਵਈ, ਰਹੱਸੀ ਦਾ ਅਰਥ ਹੁੰਦਾ ਖੁਸ਼ੀ, ਚਾਹ ਖੜਾ, ਇੰਨਾ ਖੜਾਓ ਹੈ ਮਾਂ ਦੇ ਕੋਲ ਕਿ ਅੰਗ ਨਾ ਮਾਵਈ, ਕਹਿੰਦੇ ਖੁਸ਼ੀ ਸਮਾਉਂਦੀ ਨਹੀਂ। ਸਹਿਜ ਸੁਭਾਅ ਆਪਾਂ ਕਦੇ ਕਦੇ ਕਹਿ ਦਿੰਦੇ ਨਾ ਕਿ ਇਹਦਾ ਪੁੱਤ ਮੰਗਿਆ ਗਿਆ ਬਈ, ਇਹ ਤੇ ਹੁਣ ਖੁਸ਼ੀ ਦੇ ਵਿੱਚ ਫੁੱਲੀ ਨਹੀਂ ਸਮਾਉਂਦੀ। ਇਹ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ। ਗਾਵੈ ਸੋਹੇ ਲੜੇ ਸੁਖ ਹੋਈ, ਬੜੇ ਖੁਸ਼ੀ ਦੇ ਗੀਤ ਗਾਉਂਦੀ ਆ, ਬੜੇ ਸੁਖ ਦੇ ਵਿੱਚ, ਬੜੇ ਆਨੰਦ ਦੇ ਵਿੱਚ ਹੁਣ ਘਰ ਦੇ ਵਿੱਚ ਤੇ ਰਿਸ਼ਤੇਦਾਰ ਸੰਬੰਧੀਆਂ ਵਿੱਚ ਭੱਜੀ ਫਿਰਦੀ ਹੈ ਵੀ ਮੇਰੇ ਪੁੱਤ ਦਾ ਰਿਸ਼ਤਾ ਹੋ ਗਿਆ। ਵਿਗਸੀ ਪੁੱਤਰ ਵਿਆਹੀ ਹੈ, ਘੋੜੀ ਲਾਵਾਂ ਗਾਵ ਭਲੋਈ। ਪੁੱਤਰ ਦਾ ਵਿਆਹ ਹੁੰਦਾ, ਵਿਗਸੀ ਪੁੱਤਰ ਵਿਆਹੀ ਹੈ, ਵਿਗਸੀ ਦਾ ਅਰਥ ਐ ਪ੍ਰਸੰਨ ਹੋ ਕੇ ਜਦੋਂ ਪੁੱਤ ਦਾ ਵਿਆਹ ਹੋਇਆ। ਘੋੜੀ ਲਾਵਾਂ ਗਾਮ ਭਲੋਈ, ਕਹਿੰਦੇ ਘੋੜੀਆਂ ਗਾਉਂਦੇ, ਉਹਦੀਆਂ ਲਾਵਾਂ ਹੁੰਦੀਆਂ ਜਿਸ ਨੂੰ ਆਪਾਂ ਆਨੰਦ ਕਾਰਜ ਕਹਿੰਦੇ ਹਾਂ, ਤੇ ਬੜੇ ਸੋਹਣੇ ਸੋਹਣੇ ਢੰਗ ਨਾਲ ਜਿਹੜੀ ਮਾਂ ਆ ਉਹ ਪੁੱਤ ਦੇ ਵਿਆਹ ਤੇ ਸਾਰੇ ਸੰਬੰਧੀਆਂ ਨਾਲ ਮਿਲ ਕੇ ਖੁਸ਼ੀ ਦੇ ਗੀਤ ਗਾਉਂਦੀ ਹੈ। ਸੁੱਖਾਂ ਸੁੱਖ ਹੈ ਮਾਵੜੀ, ਮਾਵੜੀ ਦਾ ਅਰਥ ਮਾਂ, ਕਹਿੰਦੇ ਸੋਹਣੀ ਮਾਂ ਨਾ ਜਿਹੜੀ ਹੁਣ ਸੁੱਖਾਂ ਸੁੱਖ ਦੀ ਆਪਣੇ ਪੁੱਤ ਵਾਸਤੇ ਤੇ ਨੂੰਹ ਵਾਸਤੇ। ਆਹ ਵੇਖੋ ਮਾਂ ਪਿਓ ਕਿੰਨੇ ਸੁੱਖ ਮੰਗਦੇ, ਕਹਿੰਦੇ ਸੁੱਖਾਂ ਸੁੱਖ ਹੈ ਮਾਵੜੀ, ਕੀ ਪੁੱਤ ਨੂੰਹ ਦਾ ਮੇਲ ਅਲੋਈ, ਕਿ ਪੁੱਤਰ ਅਤੇ ਨੂੰਹ ਦਾ ਮੇਲ ਬੜਾ ਸੋਹਣਾ ਹੋ ਗਿਆ। ਸੁੱਖਣਾ ਸੁੱਖ ਦੀ ਹੈ ਵੀ ਇਹ ਜਿਹੜੀ ਜੋੜੀ ਹੈ ਇਹ ਹਰੀ ਭਰੀ ਰਵੇ, ਇਹ ਸੰਸਾਰ ਵਿੱਚ ਮੌਜਾਂ ਮਾਣੇ, ਇਹ ਸੰਸਾਰ ਵਿੱਚ ਖੁਸ਼ੀਆਂ ਲਵੇ, ਦੁਨੀਆਂ ਦੀ ਹਰ ਖੁਸ਼ੀ, ਦੁਨੀਆਂ ਦਾ ਹਰ ਸੁੱਖ ਨੂੰਹ ਪੁੱਤ ਨੂੰ ਕਹਿੰਦੀ ਤੁਹਾਡੀ ਝੋਲੀ ਵਿੱਚ ਪਵੇ। ਏਦਾਂ ਬੜੀਆਂ ਅਸੀਸਾਂ ਦਿੰਦੀ ਜਿਹੜੀ ਮਾਂ ਹੈ। ਅਗਲੀ ਪੰਕਤੀ ਹੁਣ ਦੱਸਦੇ, ਕਹਿੰਦੇ ਨੂੰਹੋਂ ਨਿਤ ਕੰਤ ਕੋਮੰਤ ਦੇ ਵਿਹਰੇ ਹੋਵਣ ਸੱਸ ਵਗੋਈ। ਪਰ ਜਿਹੜੀ ਨੂੰਹ ਆ ਸਦੀਵੀ ਕਾਲ ਆਪਣੇ ਕੰਤ ਨੂੰ ਖੋਟੀ ਪੱਟੀ ਕਈ ਵਾਰੀ ਪੜ੍ਹਾਉਂਦੀ ਰਹਿੰਦੀ, ਤੇਰੀ ਮਾਂ ਆਹ ਕਹਿੰਦੀ ਤੂੰ ਆਪਣੇ ਮਾਂ ਦੇ ਆਖੇ ਲੱਗਦਾ। ਇਸ ਕਰਕੇ ਦੋਵੇਂ ਆਹਮੋ ਸਾਹਮਣੇ ਹੋ ਪੈਂਦੇ ਆ। ਸੱਸ ਦੁਖੀ ਹੁੰਦੀ ਹੈ ਕਿ ਮੈਂ ਇਹਨਾਂ ਦਾ ਬੁਰਾ ਥੋੜੀ ਲੋਚ ਸਕਦੀ ਹਾਂ। ਕਹਿਣ ਲੱਗੇ ਵਿਹਰੇ ਹੋਵਣ ਸੱਸ ਵਗੋਈ, ਕਹਿਣ ਲੱਗੇ ਹੁਣ ਜਿਹੜੀ ਨੂੰਹ ਆ ਘਰ ਆਏ ਆਪਣੇ ਕੰਤ ਨੂੰ ਉਸ ਸੱਸ ਦੇ ਪੁੱਤ ਨੂੰ, ਸਾਧ ਸੰਗਤ ਖੋਟੀਆਂ ਪੱਟੀਆਂ ਪੜ੍ਹਾਉਂਦੀ, ਚੁੱਕਣਾ ਦਿੰਦੀ ਹੈ ਅਤੇ ਘਰ ਦੇ ਵਿੱਚ ਲੜਾਈ ਝਗੜਾ ਭਾਈ ਗੁਰਦਾਸ ਜੀ ਕਹਿੰਦੇ ਖੜਾ ਕਰ ਦਿੰਦੀ ਹੈ। ਜਿਹੜੀ ਨੂੰਹ ਆ ਲੱਖ ਉਪਕਾਰ ਵਿਸਾਰ ਕੇ ਪੁੱਤ ਕਪੁੱਤ ਚੱਕੀ ਉੱਠ ਝੋਈ। ਲੱਖਾਂ ਉਪਕਾਰਾਂ ਨੂੰ ਭੁਲਾ ਕੇ ਜਿਹੜੇ ਮਾਂ ਦੇ ਕੀਤੇ ਹੋਏ ਉਪਕਾਰ ਹੈ, ਭਾਈ ਗੁਰਦਾਸ ਜੀ ਕਹਿੰਦੇ ਲੱਖਾਂ ਉਪਕਾਰਾਂ ਨੂੰ ਭੁਲਾ ਕੇ ਜਿਹੜੇ ਕਪੁੱਤਰ ਆ ਝਗੜੇ ਦੀ ਚੱਕੀ ਝੋਈ, ਆਓ ਮਾਂ ਨਾਲ ਝਗੜਾ ਛੇੜ ਦਿੰਦਾ। ਪੁੱਤ ਕਪੁੱਤ ਚੱਕੀ ਉੱਠ ਝੋਈ, ਚੱਕੀ ਝੋਣ ਦਾ ਮਤਲਬ ਵੀ ਮਾਂ ਨਾਲ ਝਗੜਾ ਸ਼ੁਰੂ ਕਰ ਦਿੱਤਾ ਵੀ ਤੂੰ ਮੇਰੀ ਜਨਾਨੀ ਨੂੰ ਕਿਉਂ ਕੁਝ ਕਹਿੰਦੀ। ਮਾਂ ਨਾਲੋਂ ਪਿਆਰ ਘੱਟ ਗਿਆ, ਘਰਵਾਲੀ ਨਾਲ ਪਿਆਰ ਵੱਧ ਗਿਆ। ਪਿਆਰ ਭਾਵੇਂ ਸਾਰਿਆਂ ਨੂੰ ਕਰੋ ਪਰ ਲੜਾਈ ਝਗੜਾ ਨਾ ਹੋਵੇ। ਇਸ ਲਈ ਘਰਵਾਲੀ ਦੇ ਆਖੇ ਲੱਗ ਕੇ ਮਾਂ ਨੂੰ ਬੁਰੇ ਬੋਲ ਨਾ ਬੋਲ। ਹੋਵੇ ਸਰਵਣ ਵਿਰਲਾ, ਕੋਈ ਵਿਰਲਾ ਆ ਜਿਹੜਾ ਸਰਵਣ ਪੁੱਤ ਹੁੰਦਾ ਹੈ, ਉਹ ਸਰਵਣ ਜਿਹੜੇ ਦੋਵੇਂ ਅੰਨੇ ਮਾਂ ਪਿਓ ਸੀ ਸਾਧ ਸੰਗਤ, ਉਹਨਾਂ ਅੰਨੇ ਮਾਂ ਪਿਓ ਨੂੰ ਮੋਢਿਆਂ ਦੇ ਉੱਤੇ ਚੁੱਕੀ ਫਿਰਦਾ ਸੀ। ਜਿਹੜੀ ਸਰਵਣ ਦੇ ਕੋਲ ਸੀ ਨਾ ਮਾਂ ਪਿਓ ਨੂੰ ਬਿਠਾਉਣ ਵਾਲੀ, ਉਹਨੂੰ ਵਹਿੰਗੀ ਕਹਿੰਦੇ ਸੀ। ਵਹਿੰਗੀ ਜਿਸ ਤਰ੍ਹਾਂ ਜੋਗੀਆਂ ਦੇ ਕੋਲ ਹੁੰਦੀ ਨਾ, ਮੋਢਿਆਂ ਤੇ ਬਾਂਸ ਰੱਖਿਆ, ਸੱਜੇ ਪਾਸੇ ਖੱਬੇ ਪਾਸੇ ਦੋਵੇਂ ਪਾਸੇ ਇੱਕ ਝੜੂੰਗੀ ਜੀ ਥੱਲੇ ਨੂੰ ਲਮਕਾਈ ਹੈ ਕੱਪੜੇ ਦੀ, ਇੱਕ ਵਿੱਚ ਮਾਂ ਤੇ ਇੱਕ ਚ ਪਿਓ ਬਿਠਾ ਲਿਆ ਸੀ ਉਹਨੇ ਸਰਵਣ ਨੇ। ਮਾਤਾ ਪਿਤਾ ਦੇ ਉਪਕਾਰਾਂ ਦੇ ਸਾਹਮਣੇ ਪੁੱਤਰ ਕਪੁੱਤਰਾਂ ਦਾ ਹਾਲ ਦੱਸਦੇ ਭਾਈ ਗੁਰਦਾਸ ਜੀ, ਕਹਿੰਦੇ ਸਰਵਣ ਆਗਿਆਕਾਰੀ ਪੁੱਤਰ ਕੋਈ ਵਿਰਲਾ ਹੁੰਦਾ ਹੈ। ਇਸ ਲਈ ਮੈਂ ਕੁਛ ਬਚਨ ਆਪਣੇ ਸਾਂਝੇ ਜ਼ਰੂਰ ਕਰ ਦੇਣੇ। ਹੋਵੇ ਸਰਵਣ ਵਿਰਲਾ ਕੋਈ, ਉਹ ਬੰਦਿਆ ਜਦੋਂ ਤੂੰ ਧਰਤੀ ਤੇ ਪਹਿਲਾ ਸਾਹ ਲਿਆ ਸੀ ਨਾ ਤਾਂ ਤੇਰੇ ਮਾਤਾ ਪਿਤਾ ਤੇਰੇ ਕੋਲ ਸਨ, ਜਦੋਂ ਤੇਰੀ ਮਾਂ ਜਾਂ ਤੇਰਾ ਪਿਤਾ ਆਖਰੀ ਸਾਹ ਲੈਣ ਤੂੰ ਵੀ ਉਹਨਾਂ ਦੇ ਕੋਲ ਹੋਵੇਂ, ਭਾਵ ਉਹਨਾਂ ਦੀ ਸੇਵਾ ਕਰਦਾ ਹੋਵੇ ਤੂੰ ਵੀ। ਮਾਂ ਪਿਓ ਨੂੰ ਬਿਰਧ ਆਸ਼ਰਮ ਚ ਨਹੀਂ ਛੱਡਣਾ, ਉੱਥੇ ਬਿਰਧ ਆਸ਼ਰਮ ਚ ਪਏ ਰਹੋ, ਰੋਟੀ ਪਾਣੀ ਖਾਂਦੇ ਰਹੋ। ਉੱਥੇ ਚਾਰ ਚਾਰ ਪੰਜ ਪੰਜ ਧੀਆਂ ਪੁੱਤਾਂ ਨੂੰ ਇੱਕ ਮਾਂ ਪਿਓ ਪਾਲ ਲੈਂਦੇ ਆ। ਕਦੇ ਕਦੇ ਮਾਂ ਪਿਓ ਦਾ ਅੰਤ ਬਿਰਧ ਆਸ਼ਰਮਾਂ ਦੇ ਵਿੱਚ ਹੁੰਦਾ, ਨਹੀਂ ਕਰਦੇ ਪੁੱਤ ਧੀਆਂ ਸੇਵਾ। ਉਹ ਬੰਦਿਆ ਬਚਪਨ ਵਿੱਚ ਤੂੰ ਬਿਸਤਰਾ ਗਿੱਲਾ ਕਰਿਆ ਕਰਦਾ ਸਾਂ, ਹੁਣ ਜਵਾਨੀ ਦੇ ਵਿੱਚ ਕੋਈ ਅਜਿਹਾ ਕੰਮ ਨਾ ਕਰੀ ਕਿ ਤੇਰੇ ਮਾਂ ਪਿਓ ਦੀਆਂ ਅੱਖਾਂ ਤੇਰੇ ਦੁੱਖ ਤੋਂ ਗਿੱਲੀਆਂ ਹੋਣ, ਤੇਰੇ ਬੋਲਾਂ ਕਰਕੇ ਗਿੱਲੀਆਂ ਹੋਣ, ਤੇਰੇ ਭੈੜੇ ਕੰਮਾਂ ਕਰਕੇ ਤੇਰੇ ਮਾਂ ਪਿਓ ਦੀਆਂ ਅੱਖਾਂ 'ਚ ਅੱਥਰੂ ਆਉਣ, ਬਰਾਗ ਦੇ ਵਿੱਚ ਤੇ ਤੇਰੇ ਮਾਤਾ ਪਿਤਾ ਦੀਆਂ ਅੱਖਾਂ 'ਚ ਅੱਥਰੂ ਆਉਣ ਕਿ ਸਾਡਾ ਪੁੱਤਰ ਬੜਾ ਲਾਇਕ ਹੈ, ਬੜਾ ਸਿਆਣਾ ਹੈ, ਪਰ ਤੇਰੇ ਕਬੂਲਾਂ ਕਰਕੇ ਤੇ ਤੇਰੇ ਕਪੁੱਤਰ ਪੁਣੇ ਕਰਕੇ ਤੇਰੇ ਮਾਂ ਪਿਓ ਦੀਆਂ ਅੱਖਾਂ 'ਚ ਆਂਸੂ ਨਾ ਆਉਣ, ਇਹ ਖਿਆਲ ਰੱਖੀ। ਕਦੇ ਸੋਚ ਕੇ ਵੇਖਿਓ, ਪਿਆਰ ਹੈ ਜਿਹੜਾ, ਪ੍ਰੀਤ ਹੈ ਜਿਹੜੀ, ਕਹਿੰਦੇ ਮਾਂ ਪਿਓ ਦੀਆਂ ਅੱਖਾਂ ਵਿੱਚੋਂ ਦੋ ਵਾਰੀ ਅੱਥਰੂ ਆਮ ਹੀ ਡਿੱਗਦੇ ਹੈ। ਕਦੋਂ? ਜਦੋਂ ਬੇਟੀ ਦੀ ਡੋਲੀ ਤੋਰਨੀ ਹੋਵੇ, ਜਦੋਂ ਆਪਣੀ ਧੀ ਦੀ ਡੋਲੀ ਤੋਰਨੀ ਹੈ ਉਦੋਂ ਵੀ ਅੱਖਾਂ ਭਰ ਆਉਂਦੀਆਂ, ਤੇ ਦੂਜਾ ਉਦੋਂ ਜਦੋਂ ਬੇਟਾ ਮੂੰਹ ਮੋੜ ਜਾਵੇ, ਜਦੋਂ ਪੁੱਤ ਮੂੰਹ ਮੋੜ ਲਵੇ, ਮਾਂ ਪਿਓ ਦੀ ਸੇਵਾ ਨਾ ਕਰੇ। ਜੇ ਬੱਚਾ ਪੰਜ ਸਾਲ ਦਾ ਹੈ ਤੇ ਮਾਂ ਪਿਓ ਤੋਂ ਪਿਆਰ ਦੀ ਆਸ ਰੱਖਦਾ ਹੈ, ਜੇ ਤੂੰ ਪੰਜ ਸਾਲ ਦਾ ਤੇ ਚਾਹੁੰਦਾ ਨਾ ਤੇਰੇ ਮਾਂ ਪਿਓ ਤੈਨੂੰ ਪਿਆਰ ਕਰਨ, ਇਸੇ ਤਰ੍ਹਾਂ 50 ਸਾਲ ਦੇ ਮਾਂ ਬਾਪ ਵੀ ਤੇਰੇ ਤੋਂ ਪਿਆਰ ਦੀ ਆਸ ਰੱਖਦੇ ਕਿ ਸਾਡਾ ਬੱਚਾ ਵੀ ਸਾਨੂੰ ਪਿਆਰ ਕਰੇ। ਜਦੋਂ ਤੂੰ 5 ਸਾਲਾਂ ਦਾ ਸਾਂ ਤੇਰੀ ਮਾਂ ਤੇਰਾ ਪਿਤਾ ਤੈਨੂੰ ਪਿਆਰ ਕਰਦੇ ਸੀ, ਗੱਲ ਨਾ ਲਾਉਂਦੇ ਸੀ, ਜਦੋਂ ਉਹ 50 ਸਾਲ ਦੇ ਹੋਣ ਤੇ ਤੇਰੇ ਤੋਂ ਵੀ ਤੇ ਪਿਆਰ ਦੀ ਆਸ ਰੱਖਣਗੇ ਨਾ ਵੀ ਸਾਡਾ ਬੱਚਾ ਸਾਡੀ ਸੇਵਾ ਕਰੇ। ਜਿਹੜੇ ਬੱਚਿਆਂ ਨੂੰ ਮਾਂ ਪਿਓ ਬੋਲਣਾ ਸਿਖਾਉਣ ਤੇ ਉਹ ਬੱਚੇ ਜਿਹੜੇ ਉਹ ਮਾਂ ਪਿਓ ਨੂੰ ਕਹਿਣ ਤੁਸੀਂ ਚੁੱਪ ਕੀਤੇ ਰਹੋ, ਤੁਹਾਨੂੰ ਪਤਾ ਕੱਖ ਨਹੀਂ ਗਾ, ਕਿੰਨੇ ਅਫਸੋਸ ਦੀ ਬਾਤ ਆ। ਜਿਹੜੀ ਮਾਂ ਨੇ ਸਾਨੂੰ ਬੋਲਣਾ ਸਿਖਾਇਆ। ਅੱਜ ਅਸੀਂ ਕਦੇ ਕਦੇ ਮਾਂ ਨੂੰ ਕਹਿ ਦਿੰਦੇ, ਬੀਬੀ ਤੂੰ ਚੁੱਪ ਕੀਤੀ ਰਹਿ, ਤੈਨੂੰ ਨਹੀਂ ਪਤਾ। ਅਫਸੋਸ, ਆਗਿਆਕਾਰੀ ਬਣੀ ਹੈ ਸਾਧ ਸੰਗਤ। ਪਰ ਇੱਕ ਬੇਨਤੀ ਮੈਂ ਹੋਰ ਕਰ ਦੇਣੀ, ਜਿਹੜੀ ਪਤਨੀ ਹੈ, ਪਤਨੀ ਪਸੰਦ ਨਾਲ ਮਿਲਦੀ ਹੈ, ਪਰ ਮਾਂ ਬਾਪ ਕਰਮਾਂ ਨਾਲ ਮਿਲਦੇ ਆ। ਆਪਣੀ ਪਸੰਦ ਦੀ ਖਾਤਰ ਕਰਮਾਂ ਨਾਲ ਮਿਲੇ ਹੋਏ ਮਾਂ ਬਾਪ ਦਾ ਕਦੇ ਜ਼ਿੰਦਗੀ 'ਚ ਦਿਲ ਨਾ ਦੁਖਾਇਓ। ਪਤਨੀ ਨਾਲ ਪਿਆਰ ਕਰਨਾ, ਮੇਰਾ ਭਾਵ ਇਹ ਨਹੀਂ ਸਮਝਣਾ ਕਿ ਸ਼ਾਇਦ ਮੈਂ ਕਹਿੰਦਾ ਪਤਨੀ ਨਾਲ ਪਿਆਰ ਨਹੀਂ ਕਰਨਾ, ਨਹੀਂ, ਘਰਾਂ ਨੂੰ ਬੰਨ੍ਹ ਕੇ ਰੱਖਣਾ ਹੈ। ਪਤੀ ਪਤਨੀ ਦਾ ਜਿਹੜਾ ਰਿਸ਼ਤਾ ਹੈ ਸਾਧ ਸੰਗਤ, ਇਹ ਦੁਨੀਆਂ ਦੇ ਸਭ ਰਿਸ਼ਤਿਆਂ ਤੋਂ ਮਹਾਨ ਰਿਸ਼ਤਾ ਹੈ। ਜਿੱਥੇ ਸਾਰੇ ਦੇ ਸਾਰੇ ਰਿਸ਼ਤੇ ਸਾਥ ਛੱਡ ਜਾਂਦੇ ਆ, ਇਹ ਪਿਆਰ ਦਾ ਰਿਸ਼ਤਾ ਹੈ, ਇਹ ਵਿਸ਼ਵਾਸ ਦਾ ਰਿਸ਼ਤਾ ਹੈ ਪਤੀ ਪਤਨੀ ਦਾ। ਇਸ ਲਈ ਇੱਕ ਦੂਜੇ ਨਾਲ ਪਿਆਰ, ਇੱਕ ਦੂਜੇ 'ਤੇ ਵਿਸ਼ਵਾਸ ਵੀ ਰੱਖਣਾ। ਪਤੀ ਪਤਨੀ ਨੇ, ਪਤਨੀ ਆਪਣੀ ਥਾਂ, ਮਾਂ ਆਪਣੀ ਥਾਂ, ਮਾਂ ਪਿਓ ਨੂੰ ਆਪਣੀ ਜਗ੍ਹਾ, ਉੱਥੇ ਉਹਨਾਂ ਦਾ ਸਤਿਕਾਰ ਹੈ। ਜਿੱਥੇ ਪਤਨੀ ਦੀ ਜਗ੍ਹਾ, ਉਹ ਸਾਡੀ ਅਰਧਾਂਗਣੀ ਹੈ। ਭਾਈ ਗੁਰਦਾਸ ਜੀ ਨੇ ਇਹ ਪਤਨੀ ਵਾਸਤੇ ਵੀ ਬਚਨ ਵਰਤੇ ਕਿ ਅਰਧ ਸਰੀਰੀ ਮੋਖ ਦੁਆਰੀ। ਅਰਧ ਸਰੀਰੀ, ਹੇ ਬੰਦਿਆ, ਹੇ ਮਰਦ, ਤੇਰੇ ਸਰੀਰ ਦਾ 50% ਹਿੱਸਾ ਹੈ ਜਿਹੜੀ ਤੇਰੀ ਪਤਨੀ ਹੈ। ਇਸ ਲਈ ਉਹਦਾ ਵੀ ਸਤਿਕਾਰ ਮਾਣ ਘਰ ਦੇ ਵਿੱਚ ਕਰਨਾ। ਜਿੱਥੇ ਬੱਚਿਆਂ ਨੂੰ ਕਹਿ ਰਹੇ ਹਾਂ ਕਿ ਬੱਚਿਆਂ ਨੇ ਮਾਂ ਪਿਓ ਦਾ, ਨੌ ਸਹੁਰੇ ਦਾ, ਵੱਡਿਆਂ ਦਾ ਸਤਿਕਾਰ ਕਰਨਾ, ਉੱਥੇ ਬਜ਼ੁਰਗਾਂ ਨੇ ਵੀ ਛੋਟਿਆਂ ਨਾਲ ਪਿਆਰ ਕਰਨਾ, ਪ੍ਰੇਮ ਕਰਨਾ। ਜਿੱਥੇ ਘਰ ਦੇ ਵਿੱਚ ਪਿਆਰ ਹੈ, ਜਿਹੜੇ ਘਰ ਦੇ ਵਿੱਚ ਪ੍ਰੇਮ ਹੈ, ਸਾਧ ਸੰਗਤ, ਉੱਥੇ ਰੱਬ ਦੀਆਂ ਬਰਕਤਾਂ ਹੀ ਬਰਕਤਾਂ। ਜਿੱਥੇ ਲੜਾਈ ਝਗੜਾ, ਦਵੈਸ਼, ਈਰਖਾ ਤੇ ਕਪੱਤ, ਜਿਹੜੇ ਘਰ 'ਚ ਕਲੇਸ਼ ਆ, ਸੱਚ ਜਾਣਿਓ, ਉੱਥੇ ਰੱਬ ਦੀਆਂ ਬਰਕਤਾਂ ਵੀ ਉੱਠ ਜਾਂਦੀਆਂ। ਇਸ ਲਈ ਘਰ ਵਿੱਚ ਬਰਕਤਾਂ ਵੀ ਬਣੀਆਂ ਰਹਿਣਗੀਆਂ ਜਿੱਥੇ ਪਿਆਰ ਹੈ, ਜਿੱਥੇ ਪ੍ਰੇਮ। ਪ੍ਰੇਮ ਵਾਲੀ ਥਾਂ 'ਤੇ ਹੀ ਬਰਕਤਾਂ ਨੇ। ਇਸ ਲਈ ਹੋਵੇ ਸਰਵਣ ਵਿਰਲਾ ਕੋਈ, ਉਹ ਵਿਰਲੇ ਨੇ ਪੁੱਤ ਜਿਹੜੇ ਸਰਵਣ ਵਰਗੇ ਮਾਂ ਪਿਓ ਦੀ ਸੇਵਾ ਕਰਨ ਵਾਲੇ, ਵਹਿੰਗੀ ਉਠਾ ਕੇ ਤੀਰਥ ਅਸਥਾਨਾਂ ਦੇ ਉੱਤੇ ਮਾਂ ਪਿਓ ਨੂੰ ਲਈ ਫਿਰਦਾ ਸੀ ਜਿਹੜਾ ਸਰਵਣ ਸੀ। ਇੱਕ ਜੰਗਲ ਦੇ ਵਿੱਚ ਮਾਂ ਪਿਓ ਨੂੰ ਲੈ ਕੇ ਲੰਘ ਰਿਹਾ ਸੀ ਸਰਵਣ, ਵਹਿੰਗੀ ਉਠਾਈ ਆ ਮੋਢਿਆਂ ਦੇ ਉੱਤੇ, ਤੇ ਮਾਂ ਬਾਪ ਕਹਿੰਦੇ, ਸਰਵਣ ਪੁੱਤ ਪਿਆਸ ਬੜੀ ਲੱਗੀ ਆ, ਪਾਣੀ ਪੀਣਾ। ਸਰਵਣ ਕਹਿੰਦਾ, ਠੀਕ ਹੈ ਮਾਂ, ਲਿਆਉਣਾ ਪਾਣੀ। ਜੰਗਲ ਜਿਹੇ ਦੇ ਵਿੱਚੋਂ ਦੀ ਲੰਘ ਰਹੇ ਸੀ, ਮਾਂ ਪਿਓ ਦੀ ਵਹਿੰਗੀ ਰੱਖੀ ਤੇ ਸੋਚਿਆ, ਕਹਿੰਦਾ ਇੱਥੇ ਨੇੜੇ ਕੋਈ ਤਲਾਬ ਸਰੋਵਰ ਵੇਖਦਾ, ਉੱਥੋਂ ਪਾਣੀ ਭਰ ਕੇ ਲਿਆਉਣਾ। ਸ਼ਾਮਾਂ ਜਿਹੀਆਂ ਪਈਆਂ, ਥੋੜਾ ਥੋੜਾ ਹਨੇਰਾ ਸੀ ਅੰਦਰ ਬਾਹਰ ਦਿਨ, ਇੱਕ ਹੈ ਇਲਾਕਾ ਜੰਗਲ ਦਾ, ਤੇ ਸਾਧ ਸੰਗਤ ਉਹਨਾਂ ਨੂੰ ਇਹ ਸੀ ਜਦੋਂ ਤੱਕ ਰਾਤ ਪੈਣੀ ਅਸੀਂ ਜੰਗਲ 'ਚੋਂ ਅੱਗੇ ਨਿਕਲ ਜਾਣਾ। ਇਸ ਦਾ ਮੈਂ ਜੀਵਨ ਥੋੜ੍ਹਾ ਜਿਹਾ ਪੜ੍ਹਿਆ ਸਰਵਣ ਦਾ। ਕਹਿੰਦੇ ਵੀ ਮਾਂ ਪਿਓ ਦੀ ਰੱਖੀ ਵਹਿੰਗੀ ਤੇ ਤਲਾਬ ਦੇ ਉੱਤੇ ਪਾਣੀ ਭਰਨ ਵਾਸਤੇ ਚਲਾ ਗਿਆ। ਨਾਲ ਸਾਜੋ ਸਮਾਨ ਵੀ ਸੀ ਰੱਖਿਆ ਸਫ਼ਰ ਵਾਸਤੇ, ਛੋਟੀ ਜਿਹੀ ਗਾਗਰ ਆ, ਬਰਤਨ ਆ। ਜਦੋਂ ਤਲਾਬ ਦੇ ਵਿੱਚੋਂ ਪਾਣੀ ਭਰਨ ਲੱਗਾ ਨਾ, ਤੇ ਗੁੜ 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 ਦੀ ਆਵਾਜ਼ ਆਈ ਪਾਣੀ ਭਰਨ ਦੀ, ਤੇ ਉਸ ਇਲਾਕੇ ਦੇ ਵਿੱਚ, ਉਸ ਏਰੀਏ 'ਚ ਕਿਤੇ ਜਿਹੜਾ ਦਸ਼ਰਥ ਸੀ ਰਾਮ ਚੰਦਰ ਜੀ ਦਾ ਪਿਤਾ, ਉਹ ਕਿਤੇ ਸ਼ਿਕਾਰ ਖੇਡਣ ਵਾਸਤੇ ਗਿਆ ਸੀ ਦਸ਼ਰਥ, ਤੇ ਜਿਹੜਾ ਸਰਵਣ ਆ, ਇਹ ਦਸ਼ਰਥ ਦਾ ਭਾਣਜਾ ਹੈ, ਭਣੇਵਾਂ ਹੈ। ਜਿਹੜੀ ਸਰਵਣ ਦੀ ਮਾਂ ਆ, ਉਹ ਦਸ਼ਰਥ ਦੀ ਭੈਣ ਸੀ। ਦਸ਼ਰਥ ਰਾਜਾ ਜਦੋਂ ਸ਼ਿਕਾਰ ਖੇਡਣ ਗਿਆ, ਉਹਨੇ ਹੁਣ ਦੇਖਿਆ, ਕੰਨੀ ਆਵਾਜ਼ ਪਈ ਉਹਦੇ ਵੀ, ਉਹ ਜਿਹੜਾ ਤਲਾਬ ਆ ਉੱਥੋਂ ਆਵਾਜ਼ ਆ ਰਹੀ ਆ, ਤੇ ਲੱਗਦਾ ਵਾ ਕੋਈ ਹਿਰਨ ਸ਼ਾਇਦ ਪਾਣੀ ਪੀਂਦਾ ਪਿਆ, ਕਿਉਂਕਿ ਉਹਨੂੰ ਦੂਰੋਂ ਚੰਗੀ ਤਰ੍ਹਾਂ ਨਜ਼ਰ ਆਇਆ ਨਹੀਂ। ਉਹਨੇ ਨਿਸ਼ਾਨਾ ਬੰਨ੍ਹ ਕੇ ਤੀਰ ਛੱਡ ਦਿੱਤਾ। ਜਿੱਧਰੋਂ ਪਾਣੀ ਦੇ ਗੜਗੜ ਦੀ ਆਵਾਜ਼ ਆਉਂਦੀ, ਰੱਬ ਦਾ ਭਾਣਾ ਐਸਾ, ਉਹ ਜਿਹੜਾ ਤੀਰ ਸੀ ਉਹ ਸਰਵਣ ਦੇ ਜਾ ਵੱਜਿਆ। ਦਸ਼ਰਥ ਦੌੜ ਕੇ ਗਿਆ, ਭੱਜ ਕੇ ਗਿਆ ਵੀ ਸ਼ਾਇਦ ਹਿਰਨ ਮਰ ਗਿਆ ਹੋਣਾ। ਜਦੋਂ ਜਾ ਕੇ ਵੇਖਿਆ ਤੇ ਅਗਲੇ ਪਾਸੇ ਭਾਣਜਾ ਜਿਹੜਾ ਉਹਦਾ ਭਣੇਵਾਂ, ਉਹਦੇ ਤੀਰ ਵੱਜਾ, ਅਜੇ ਸਰਵਣ ਦੇ ਸਵਾਸ ਚੱਲਦੇ ਸੀ। ਦਸ਼ਰਥ ਨੇ ਪੁੱਛਿਆ, ਉਹ ਸਰਵਣ ਤੂੰ? ਉਹ ਕਹਿੰਦਾ, ਹਾਂ, ਇੱਥੇ ਤੂੰ? ਉਹ ਕਹਿੰਦਾ, ਉਹ ਮਾਂ ਪਿਓ ਵੀ ਇੱਥੇ ਨੇੜੇ ਹੀ ਨੇ, ਉਹਨਾਂ ਦੀ ਵਹਿੰਗੀ ਪਈ ਉੱਥੇ, ਮੈਂ ਤਾਂ ਪਾਣੀ ਲੈਣ ਆਇਆ ਸੀ। ਸਰਵਣ ਗਿਆ ਮਰ, ਸਰਵਣ ਦੀ ਮੌਤ ਹੋ ਗਈ ਉੱਥੇ ਉਸੇ ਤੀਰ ਨਾਲ ਹੀ। ਪਾਣੀ ਭਰ ਕੇ ਦਸ਼ਰਥ ਲੈ ਕੇ ਆਇਆ ਆਪਣੇ ਭੈਣ ਭਣਵਈਏ ਦੇ ਕੋਲ, ਆਪ ਦਸ਼ਰਥ ਦੇ ਮਾਤਾ ਪਿਤਾ ਦੇ ਕੋਲ, ਮਾਫ ਕਰਨਾ, ਸਰਵਣ ਦੇ ਮਾਤਾ ਪਿਤਾ ਦੇ ਕੋਲ। ਉਹ ਕਹਿੰਦਾ, ਪਾਣੀ ਪੀ ਲਓ। ਤੇ ਮਾਂ ਪੁੱਛਦੀ, ਮੇਰਾ ਸਰਵਣ ਕਿੱਥੇ ਹੈ? ਤੂੰ ਤੇ ਦਸ਼ਰਥ ਆ, ਆਵਾਜ਼ ਪਛਾਣ ਲਈ, ਭਰਾ ਸੀਗਾ। ਕਹਿੰਦੀ, ਤੂੰ ਤੇ ਦਸ਼ਰਥ ਆ, ਸਰਵਣ ਕਿੱਥੇ? ਕਹਿੰਦਾ, ਤੁਸੀਂ ਪਾਣੀ ਪੀਓ, ਮੈਂ ਦੱਸਦਾ ਹਾਂ ਤੁਹਾਨੂੰ। ਉਹ ਕਹਿੰਦੀ, ਨਹੀਂ, ਮੇਰਾ ਸਰਵਣ ਦੱਸ ਕਿੱਥੇ। ਪਿਆਰ ਵੇਖਿਓ ਮਾਂ ਦਾ ਹੁਣ, ਤੇ ਪੁੱਤ ਵੀ ਪਿਆਰ ਕਰਦਾ ਸੀ, ਮੋਢਿਆਂ ਤੇ ਚੁੱਕੀ ਫਿਰਦਾ ਸੀ ਮਾਂ ਪਿਓ ਦੀ ਵਹਿੰਗੀ। ਪਾਣੀ ਨਹੀਂ ਪੀਤਾ ਮਾਂ ਪਿਓ ਨੇ, ਦਸ਼ਰਥ ਨੇ ਸੱਚ ਦੱਸ ਦਿੱਤਾ, ਕਹਿੰਦਾ ਮੈਂ ਹਿਰਨ ਸਮਝ ਕੇ ਤੀਰ ਮਾਰ ਦਿੱਤਾ ਸੀ, ਸਰਵਣ ਦੀ ਮੌਤ ਹੋ ਗਈ, ਉਹਦੇ ਪ੍ਰਾਣ ਤਿਆਗ ਗਿਆ। ਜਿਹੜਾ ਸਰਵਣ ਆ ਉਹ ਪ੍ਰਾਣ ਤਿਆਗ ਗਿਆ, ਪਰ ਤੁਸੀਂ ਪਾਣੀ ਤਾਂ ਪੀਓ। ਉਹ ਕਹਿੰਦੇ ਪਾਣੀ ਨਹੀਂ ਪੀਣਾ। ਦੋਵੇਂ ਮਾਂ ਪਿਓ ਭਾਵ ਪਤੀ ਪਤਨੀ, ਰਾਜੇ ਦਸ਼ਰਥ ਦਾ ਭੈਣ ਤੇ ਭਣਵਈਆ, ਕੀ ਹੋਇਆ, ਤੜਫਣ ਲੱਗ ਪਏ। ਪਹਿਲਾਂ ਪਿਆਸੇ ਵੀ ਸਨ, ਪਰ ਹੁਣ ਪੁੱਤ ਦਾ ਦੁੱਖ ਹੋ ਗਿਆ ਹੋਰ। ਸਾਧ ਸੰਗਤ, ਇਤਿਹਾਸ ਦੇ ਪੰਨਿਆਂ ਤੇ ਪੁਰਾਤਨ ਸਮੇਂ ਦਾ, ਉਦੋਂ ਦਾ ਇਤਿਹਾਸ ਹੈ ਜਿਹੜਾ, ਉਹ ਜ਼ਿਕਰ ਆਇਆ ਤ੍ਰੇਤਾ ਯੁੱਗ ਦਾ, ਵੀ ਦੋਵੇਂ ਸਰਵਣ ਦੇ ਜਿਹੜੇ ਮਾਂ ਪਿਓ ਸੀਗੇ, ਕਹਿਣ ਦਾ ਭਾਵ ਦੋਵੇਂ ਜਣੇ ਮਾਂ ਵੀ ਤੇ ਪਿਤਾ ਵੀ, ਸਰਵਣ ਦੇ ਮਾਂ ਪਿਓ ਅਕਾਲ ਚਲਾਣਾ ਕਰਕੇ ਮੌਤ ਹੋ ਗਈ, ਤੜਪ ਤੜਪ ਕੇ ਮਰ ਗਏ, ਪਾਣੀ ਨਹੀਂ ਪੀਤਾ। ਪਰ ਮਰਦਿਆਂ ਮਰਦਿਆਂ ਸਰਵਣ ਦੀ ਮਾਂ ਦਸ਼ਰਥ ਨੂੰ ਇਹ ਗੱਲ ਜ਼ਰੂਰ ਕਹਿ ਗਈ, ਅਸੀਂ ਪੁੱਤ ਦੇ ਵਿਯੋਗ ਵਿੱਚ ਮਰਨ ਲੱਗੇ ਹਾਂ, ਮਰਨਾ ਤੂੰ ਵੀ ਪੁੱਤ ਦੇ ਵਿਯੋਗ ਵਿੱਚ ਹੀ ਹੈ, ਪੁੱਤ ਦੇ ਵਿਯੋਗ ਵਿੱਚ ਹੀ ਮਰੇਗਾ ਤੂੰ। ਸਮਾਂ ਆਇਆ ਜਦੋਂ ਰਾਮ ਚੰਦਰ ਨੂੰ ਬਨਵਾਸ ਦਿੱਤਾ 14 ਸਾਲ ਦਾ ਦਸ਼ਰਥ ਨੇ। ਭਾਵੇਂ ਰਾਮ ਚੰਦਰ ਨੂੰ ਇਕੱਲੇ ਨੂੰ ਬਨਵਾਸ ਦਿੱਤਾ ਸੀ, ਪਰ ਫਿਰ ਵੀ ਲਕਸ਼ਮਣ ਅਤੇ ਸੀਤਾ ਉਹ ਵੀ ਨਾਲ ਗਏ। ਦਸ਼ਰਥ ਮਹੱਲ ਦੇ ਉੱਤੇ ਚੜ ਗਿਆ, ਮਹੱਲ ਦੀ ਛੱਤ ਤੇ। ਜਦੋਂ ਇਹ ਤਿੰਨੇ ਜਣੇ ਬਨਵਾਸ ਨੂੰ ਜੰਗਲਾਂ ਵੱਲ ਨੂੰ ਗਏ, ਹਾਲੇ ਕਿ 14 ਸਾਲਾਂ ਨੂੰ ਆ ਜਾਣਾ ਸੀ, ਇਹਨਾਂ ਨੇ 14 ਸਾਲ ਦਾ ਬਨਵਾਸ ਸੀ। ਜਿਤਨੀ ਦੇਰ ਦਸ਼ਰਥ ਨੂੰ ਇਹ ਆਪਣੇ ਬੱਚੇ ਤੇ ਨੂੰਹ ਜਿਹੜੀ ਸੀਤਾ ਦਿਸਦੀ ਰਹੀ, ਉੱਚੀ ਜਗ੍ਹਾ ਤੇ ਖਲੋ ਕੇ ਵੇਖਦਾ ਰਿਹਾ, ਜਦੋਂ ਦਿਸਣੋਂ ਹਟ ਗਏ, ਅੱਖੋਂ ਓਹਲੇ ਹੋ ਗਏ ਰਾਮ ਚੰਦਰ ਲਕਸ਼ਮਣ, ਛਾਲ ਮਾਰ ਦਿੱਤੀ ਇਹਨੇ ਦਸ਼ਰਥ ਨੇ ਆਪਣੇ ਮਹੱਲ ਤੋਂ, ਛਾਲ ਮਾਰ ਕੇ ਪੁੱਤਰ ਦੇ ਵਿਯੋਗ ਵਿੱਚ ਮਰ ਗਿਆ ਸੀ। ਐਸੇ ਬੰਦਗੀ ਕਰਨ ਵਾਲੇ, ਭਗਤੀ ਕਰਨ ਵਾਲੇ ਤੇ ਮਾਂ ਪਿਓ ਦੀ ਸੇਵਾ ਕਮਾਉਣ ਵਾਲੇ ਭਾਈ ਗੁਰਦਾਸ ਜੀ ਕਹਿੰਦੇ, ਵਿਰਲੇ ਵਿਰਲੇ ਨੇ ਪੁੱਤ, ਹੋਵੇ ਸਰਵਣ ਵਿਰਲਾ ਕੋਈ, ਆਗਿਆਕਾਰੀ ਪੁੱਤ, ਮਾਂ ਪਿਓ ਦੀ ਸੇਵਾ ਕਰਨ ਵਾਲੇ ਪੁੱਤਰ ਵਿਰਲੇ ਵਿਰਲੇ ਟਾਵੇਂ ਟਾਵੇਂ ਨੇ, ਜਿਹੜੇ ਸਰਵਣ ਵਰਗੇ ਆਗਿਆਕਾਰੀ ਨੇ ਤੇ ਮਾਂ ਪਿਓ ਨੂੰ ਰੱਬ ਰੂਪ ਜਾਣ ਕੇ ਉਹਨਾਂ ਦੀ ਸੇਵਾ ਕਰਦੇ ਨੇ, ਕਿਤੇ ਕਿਤੇ ਹਨ।